ਅੱਜ ਦੀਆਂ ਮੁੱਖ ਖਬਰਾਂ ਵਿੱਚ ਸਰਕਾਰ ਦੁਆਰਾ ਸੁਝਾਏ ਟੈਕਸ ਕੱਟਾਂ ਦਾ ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ। ਕੁਈਨਜ਼ਲੈਂਡ ਵੱਲੋਂ ਨਿਊ ਸਾਊਥ ਵੇਲਜ਼ ਨਾਲ ਸਰਹੱਦ ਖੋਲ੍ਹਣ ਦੇ ਫੈਸਲੇ ਬਾਰੇ ਅਜੇ ਵੀ ਅਸਮੰਜਸ ਦੀ ਸਥਿਤੀ ਅਤੇ ਵਿਕਟੋਰੀਆ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਹੁਣ 200 ਤੋਂ ਵੀ ਥੱਲੇ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਆਏ ਬਜਟ ਐਲਾਨਾਂ ਤਹਿਤ ਸਰਕਾਰ ਨੇ ਟੈਕਸ ਕੱਟਾਂ ਨੂੰ ਅੱਗੇ ਲਿਆਉਂਦੇ ਹੋਏ ਇਹਨੂੰ ਹੁਣ ਜੁਲਾਈ ਤੋਂ ਹੀ ਲਾਗੂ ਕਰਨ ਦਾ ਫੈਸਲਾ ਲਿਆ। $59,000 ਤੋਂ $90,000 ਤੱਕ ਦੀ ਆਮਦਨ ਵਾਲਿਆਂ ਨੂੰ ਸਾਲ ਮਗਰ $1,000 ਅਤੇ ਇਸ ਤੋਂ ਵੀ ਜ਼ਿਆਦਾ ਆਮਦਨ ਵਾਲਿਆਂ ਦੀ ਜੇਬ ਨੂੰ $2,500 ਤੱਕ ਦੀ ਰਾਹਤ ਮਿਲਣ ਦੀ ਸੰਭਾਵਨਾ ਹੈ। ਟਾਇਰਰ ਜੌਸ਼ ਫਾਈਡਨਬਰਗ ਨੇ ਕਿਹਾ ਹੈ ਕਿ ਇਹਨਾਂ ਫੈਸਲਿਆਂ ਨਾਲ ਲੋਕਾਂ ਉੱਤੇ ਆਰਥਿਕ ਬੋਝ ਘਟੇਗਾ।
The tax office will move immediately to update the tax schedules, and the money will be flowing to the pay packets of Australians before the end of the year. These tax cuts bring forward stage two is vitally important. It's vitally important because it's going to create more economic activity.
Other Green Senator Sarah Hanson-Young ne aakhya hai ki inna faislayan da lokan nu lambe samay vich nuksan hoega na ke fayda.
Today means service cuts tomorrow. What does that mean in reality? Less healthcare, less funding for education, less support and funding for aged care.
ਅੱਜ 28 ਦਿਨ ਹੋ ਗਏ ਨੇ ਕਿ ਕੁਈਨਜ਼ਲੈਂਡ ਵਿੱਚ ਭਾਈਚਾਰਕ ਪੱਧਰ ਤੇ ਕੋਰੋਨਾ ਦਾ ਕੋਈ ਵੀ ਕੇਸ ਨਜ਼ਰ ਨਹੀਂ ਆਇਆ, ਪਰ ਗੁਆਂਢੀ ਸੂਬੇ ਨਿਊ ਸਾਊਥ ਵੇਲਜ਼ ਵਿੱਚ ਟਾਵੇਂ ਟੱਲੇ ਕੇਸਾਂ ਦੇ ਆਉਂਦਿਆਂ ਸਰਹੱਦ ਖੋਲ੍ਹਣ ਵਾਲਾ ਮਸਲਾ ਅਜੇ ਖਟਾਈ 'ਚ ਨਜ਼ਰ ਆ ਰਿਹਾ। ਹਾਲਾਂਕਿ ਕੁਈਨਜ਼ਲੈਂਡ ਸਰਕਾਰ ਨੇ ਇਸ ਲਈ 1 ਨਵੰਬਰ ਦੀ ਤਰੀਕ ਮਿੱਥੀ ਹੋਈ ਸੀ, ਪਰ ਹੋ ਸਕਦਾ ਇਹਨੂੰ ਪਿੱਛੇ ਪਾ ਦਿੱਤਾ ਜਾਵੇ। ਕੁਈਨਜ਼ਲੈਂਡ ਚੀਫ ਹੈਲਥ ਆਫਿਸਰ ਜਨੈਟ ਯੰਗ ਨੇ ਕਿਹਾ ਹੈ ਕਿ ਉਹ ਆਪਣੇ ਗੁਆਂਢੀ ਸੂਬੇ ਵਿਚਲੀ ਕੋਵਿਡ ਸਥਿਤੀ ਨੂੰ ਗੌਰ ਨਾਲ ਵਾਚ ਰਹੇ ਨੇ।
At the end of each month is when we assess what's been going on in the previous 28 days, and so we'll make that assessment then, because there are a whole range of issues. Most issues New South Wales are very well on top of. They're very good. So we also want to see significant testing.
Other New South Wales the Premier Gladys Berejiklian ne sube vich covid pabandiyan ch dhill den to inkar nahi kita. ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 10 ਕੋਰੋਨਾ ਕੇਸਾਂ ਦਾ ਪਤਾ ਲੱਗਿਆ, ਜਿਨ੍ਹਾਂ 'ਚੋਂ 5 ਕੇਸ ਵਿਦੇਸ਼ ਤੋਂ ਆਏ ਦੱਸੇ ਜਾ ਰਹੇ ਨੇ। ਸ਼੍ਰੀਮਤੀ ਬਰਜੈਕਲਨ ਨੇ ਆਖਿਆ ਕਿ ਸਮੱਸਿਆ ਉਦੋਂ ਗੰਭੀਰ ਹੋ ਜਾਂਦੀ ਹੈ ਜਦੋਂ ਇਹਦਾ ਫੈਲਾਅ ਭਾਈਚਾਰਕ ਪੱਧਰ 'ਤੇ ਹੁੰਦਾ ਹੈ।
The advice we get from health is always evolving depending on where we are in the pandemic, and whilst I'm always concerned when we have new cases of community transmission, it shouldn't preclude us from looking at what opportunities we have in the next few weeks. So the health experts and also in fact the economists are giving me, and the Treasurer would be well aware of this, we're getting dual advice on where we're up to and what we can consider in the next few weeks. We haven't ruled out any further easing of restrictions. We are considering what will happen in the next few days and beyond, and we'll base our decisions on the health advice.
ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਕਾਰਨਾਂ ਨੂੰ ਜਾਂਚਣ ਲਈ ਕੀਤੀ ਜਾ ਰਹੀ ਤਫਤੀਸ਼ ਵਿੱਚ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਅਤੇ ਸਾਬਕਾ ਸਿਹਤ ਮੰਤਰੀ ਜੈਨੀ ਮੀਕਾਕੌਸ ਦੀਆਂ ਫੇਰ ਗਵਾਹੀਆਂ ਹੋਈਆਂ ਨੇ। ਸ਼੍ਰੀਮਤੀ ਮੀਕਾਕੌਸ ਨੇ ਆਖਿਆ ਕਿ ਪ੍ਰਾਈਵੇਟ ਸੁਰੱਖਿਆ ਕਰਮੀਆਂ ਨੂੰ ਰੱਖਣ ਦਾ ਫੈਸਲਾ ਨਾ ਹੁੰਦਾ ਅਗਰ ਪ੍ਰੀਮੀਅਰ ਐਂਡਰਿਊਜ਼ ਕੈਬਨਿਟ ਨਾਲ ਸਲਾਹਾਂ ਪਿੱਛੋਂ ਆਪਣੀਆਂ ਨੀਤੀਆਂ ਉਲੀਕਦੇ। ਹੋਰ ਸ਼੍ਰੀ ਐਂਡਰਿਊਜ਼ ਨੇ ਕੈਬਨਿਟ ਨੂੰ ਬਾਈਪਾਸ ਕਰਨ ਦੇ ਕਥਿਤ ਦੋਸ਼ਾਂ ਤੋਂ ਪੱਲਾ ਝਾੜਿਆ।
I don't accept that criticism, but ultimately that'll be a matter for the board to report on among many other matters. That's an arm's length process and one that we should allow to run its course. It's just a few weeks' time, there'll be a report, and of course we'll all be in a position to have a more detailed discussion about whatever it is that the board finds, recommendations that are made.
Victoria ਵਿੱਚ 26 ਜੂਨ ਤੋਂ ਬਾਅਦ ਪਹਿਲੀ ਵਾਰ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 200 ਤੋਂ ਘਟੀ ਹੈ। ਪਿਛਲੇ 24 ਘੰਟਿਆਂ ਦੌਰਾਨ 11 ਹੋਰ ਮਾਮਲੇ ਸਾਹਮਣੇ ਆਏ ਨੇ, ਪਰ ਕੋਈ ਵੀ ਮੌਤ ਨਹੀਂ ਹੋਈ। 14 ਦਿਨਾਂ ਦੀ ਔਸਤ ਕੇਸ ਗਿਣਤੀ ਹੁਣ 9.4 ਉੱਤੇ ਆ ਟਿਕੀ ਹੈ। ਚੀਫ ਹੈਲਥ ਆਫਿਸਰ ਬ੍ਰੈਡ ਸਟਨ ਨੇ ਆਖਿਆ ਕਿ ਭਾਵੇਂ ਵਾਇਰਸ ਦੀ ਦੂਜੀ ਲਹਿਰ ਹੁਣ ਕਾਬੂ ਹੇਠ ਹੈ, ਪਰ ਲੋਕਾਂ ਨੂੰ ਫਿਰ ਵੀ ਅਹਿਤਿਆਤ ਤੋਂ ਕੰਮ ਲੈਣਾ ਚਾਹੀਦਾ।
This could fail if people don't come forward for testing, if people don't follow the restrictions, and if people certainly don't isolate or quarantine when they absolutely have to. But those things being done well we'll get there. There's no question we'll get there if people can come forward for testing, isolate and quarantine, wear masks, and do all of the things that we're asking of them.
ਵਿੱਤ ਮੰਤਰੀ ਮਿਥਾਇਸ ਕੌਰਮਨ, ਜੋ ਆਪਣੇ ਅਹੁਦੇ ਤੋਂ ਲਾਂਭੇ ਹੋ ਰਹੇ ਨੇ, ਆਸਟ੍ਰੇਲੀਆ ਵੱਲੋਂ OECD ਸਮੂਹ ਦੇ ਸੈਕਟਰੀ ਜਨਰਲ ਪਦ ਦੇ ਦਾਅਵੇਦਾਰ ਹੋਣਗੇ। ਉਹਨਾਂ ਅੱਜ ਪਾਰਲੀਮੈਂਟ ਵਿੱਚ ਆਪਣਾ ਵਿਦਾਇਗੀ ਭਾਸ਼ਣ ਦਿੱਤਾ। ਇਸ ਦੌਰਾਨ ਉਹਨਾਂ ਲੇਬਰ ਦੀ ਪੈਨੀ ਵੋਂਗ ਨਾਲ ਇੱਕ ਲੰਬੀ ਸਾਂਝ ਅਤੇ ਨੋਕ ਝੋਕ ਦਾ ਖਾਸ ਜ਼ਿਕਰ ਕੀਤਾ। ਅਤੇ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ, ਜੋ ਅਖਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਆਲਮੀ ਬੈਂਕ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤ ਦੇ ਕੁੱਲ ਘਰੇਲੂ ਉਤਪਾਦ GDP ਵਿੱਚ 9.6% ਦਾ ਨਿਘਾਰ ਆਉਣ ਦੀ ਪੇਸ਼ਨਗੋਈ ਕੀਤੀ ਹੈ। ਵਾਸ਼ਿੰਗਟਨ ਅਧਾਰਤ ਆਲਮੀ ਬੈਂਕ ਨੇ ਆਖਿਆ ਕਿ ਭਾਰਤ ਦੇ ਆਰਥਿਕ ਹਾਲਾਤ ਇਸ ਤੋਂ ਪਹਿਲਾਂ ਇੰਨੇ ਮਾੜੇ ਕਦੇ ਨਹੀਂ ਰਹੇ। ਬੈਂਕ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਕੰਪਨੀਆਂ ਅਤੇ ਲੋਕਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਾਸ਼ਿੰਗਟਨ ਅਧਾਰਤ ਆਲਮੀ ਰਿਣਦਾਤਾ ਨੇ ਆਲਮੀ ਬੈਂਕ ਅਤੇ ਕੌਮਾਂਤਰੀ ਮੁੰਦਰਾ ਫੰਡ ਦੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਦੱਖਣੀ ਏਸ਼ੀਆ ਦੇ ਆਰਥਿਕ ਹਾਲਾਤ ਬਾਰੇ ਆਪਣੀ ਸਰਜਰੀ ਰਿਪੋਰਟ ਵਿੱਚ ਖਿੱਤੇ ਵਿੱਚ ਵੱਡਾ ਆਰਥਿਕ ਨਿਘਾਰ ਆਉਣ ਦੀ ਭਵਿੱਖਬਾਣੀ ਕੀਤੀ ਹੈ। ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ ਵਿੱਚ ਸਾਲਾਨਾ 6% ਦੀ ਦਰ ਨਾਲ ਸਿਖਰ 'ਤੇ ਰਹਿਣ ਮਗਰੋਂ ਸਾਲ 2020 ਵਿੱਚ ਖੇਤਰੀ ਵਿਕਾਸ 'ਤੇ ਘੱਟੋ ਘੱਟ 7.7% ਤੱਕ ਡਿੱਗਣ ਦਾ ਖਦਸ਼ਾ ਹੈ। ਆਲਮੀ ਬੈਂਕ ਦੀ ਰਿਪੋਰਟ ਮੁਤਾਬਕ ਕੋਰੋਨਾ ਮਹਾਂਮਾਰੀ ਨੇ ਦੱਖਣੀ ਏਸ਼ੀਆ ਦੇ ਲੱਖਾਂ ਲੋਕਾਂ ਨੂੰ ਸਿਖਰ ਦੀ ਗਰੀਬੀ 'ਚ ਧੱਕ ਦਿੱਤਾ ਹੈ ਅਤੇ ਖਿੱਤੇ ਦੀ 25% ਆਬਾਦੀ ਨੂੰ ਮੰਦੀ ਦੀ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਸਰਕਾਰਾਂ ਦੀ ਖਰਚਾ ਕਰਨ ਦੀ ਸੀਮਾ ਨੂੰ ਵਧਾਉਣ ਨਾਲ ਬੈਂਕਿੰਗ ਪ੍ਰਬੰਧ 'ਤੇ ਹੋਰ ਦਬਾਅ ਪਏਗਾ, ਜੋ ਪਹਿਲਾਂ ਹੀ ਡੁੱਬੇ ਕਰਜ਼ਿਆਂ ਦੇ ਭਾਰ ਹੇਠ ਦੱਬੇ ਪਏ ਨੇ। ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਦਾ ਚੱਕਾ ਜਾਮ ਰੱਖਣ, ਟੋਲ ਪਲਾਜ਼ਿਆਂ ਦਾ ਘਿਰਾਓ, ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਧਰਨੇ ਅਤੇ ਭਾਜਪਾ ਨੇਤਾਵਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਨੇ। ਕਿਸਾਨਾਂ ਦੇ ਪ੍ਰਦਰਸ਼ਨ ਦਾ ਕੱਲ੍ਹ 8ਵਾਂ ਦਿਨ ਸੀ। ਕੇਂਦਰ ਸਰਕਾਰ ਵੱਲੋਂ ਭੇਜੇ ਗੱਲਬਾਤ ਦੇ ਸੱਦੇ ਨੂੰ ਠੁਕਰਾਉਣ ਤੋਂ ਬਾਅਦ ਕਿਸਾਨਾਂ ਦੀ ਗਿਣਤੀ ਹੁਣ ਵਧਣ ਲੱਗੀ ਹੈ ਅਤੇ ਧਰਨਿਆਂ ਦਾ ਜੋਸ਼ ਹਾਲ ਦੀ ਘੜੀ ਮੱਠਾ ਨਹੀਂ ਪਿਆ। ਜਥੇਬੰਦੀਆਂ ਮੁਤਾਬਕ ਸੂਬੇ ਵਿੱਚ 100 ਤੋਂ ਵੀ ਵੱਧ ਥਾਵਾਂ 'ਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਿਸਾਨ ਮਜ਼ਦੂਰ ਜਥੇਬੰਦੀ ਦੀ ਅਗਵਾਈ ਹੇਠ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿੱਚ ਰੇਲ ਮਾਰਗਾਂ 'ਤੇ ਧਰਨੇ 24 ਸਤੰਬਰ ਤੋਂ ਜਾਰੀ ਨੇ। ਕਿਸਾਨਾਂ ਦੇ ਪ੍ਰਦਰਸ਼ਨਾਂ ਕਾਰਨ ਪੰਜਾਬ ਅਤੇ ਜੰਮੂ ਕਸ਼ਮੀਰ ਦਾ ਪੂਰੇ ਦੇਸ਼ ਨਾਲੋਂ ਰੇਲ ਸੰਪਰਕ ਟੁੱਟੇ ਨੂੰ ਕੱਲ੍ਹ 14 ਦਿਨ ਹੋ ਗਏ ਨੇ। ਸੂਬੇ ਵਿੱਚ ਖਾਦਾਂ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਇਸੇ ਤਰ੍ਹਾਂ ਗੋਦਾਮਾਂ ਵਿੱਚੋਂ ਕਣਕ ਅਤੇ ਚੌਲਾਂ ਦੀ ਢੋਆ ਢੁਆਈ ਦਾ ਕੰਮ ਵੀ ਰੁਕਿਆ ਹੋਇਆ ਹੈ। ਧਰਨਾਕਾਰੀਆਂ ਵੱਲੋਂ ਟੋਲ ਪਲਾਜ਼ਿਆਂ 'ਤੇ ਵਾਹਨ ਬਿਨਾਂ ਟੋਲ ਟੈਕਸ ਤੋਂ ਹੀ ਲੰਘਾਏ ਜਾ ਰਹੇ ਨੇ ਅਤੇ ਰਿਲਾਇੰਸ ਅਤੇ SR ਦੇ ਪੰਪਾਂ ਤੋਂ ਕੋਈ ਵੀ ਤੇਲ ਨਹੀਂ ਪਵਾ ਰਿਹਾ। ਕਿਸਾਨ ਜਥੇਬੰਦੀਆਂ ਨੇ ਇਸ ਸੰਘਰਸ਼ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਕਰਨ ਦੀ ਗੱਲ ਆਖੀ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 52 ਰੁਪਏ 53 ਪੈਸੇ, ਪਾਕਿਸਤਾਨ ਦੇ 117 ਰੁਪਏ 60 ਪੈਸੇ ਅਤੇ ਅਮਰੀਕਾ ਦੇ 72 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਪੇਸ਼ ਹੈ ਕੱਲ੍ਹ ਦੇ ਮੌਸਮ ਸੰਬੰਧੀ ਇੱਕ ਜਾਣਕਾਰੀ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੀ ਬਦਲਵਾਈ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ, ਐਡੀਲੇਡ 'ਚ ਧੁੱਪੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਮੈਲਬਰਨ 'ਚ ਮੌਸਮ ਸਾਫ਼ ਹੁੰਦਾ ਨਜ਼ਰ ਆ ਰਿਹਾ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ, ਹੋਬਰਟ ਵਿੱਚ ਸਵੇਰ ਸਾਰ ਬਾਰਿਸ਼ ਹੋਣ ਦੇ ਅੰਦੇਸ਼ੇ ਨੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 18 ਡਿਗਰੀ, ਵੁਲੰਗੋਂਗ ਸਿਡਨੀ ਅਤੇ ਨਿਊ ਕਾਸਲ 'ਚ ਧੁੱਪ ਦਰਸ਼ਨ, ਵੱਧ ਤੋਂ ਵੱਧ ਤਾਪਮਾਨ 22, 23 ਅਤੇ 25 ਡਿਗਰੀ, ਬ੍ਰਿਸਬਨ ਵਿੱਚ ਵੀ ਮੌਸਮ ਖੁਸ਼ਗਵਾਰ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 29 ਡਿਗਰੀ, ਕੇਨਜ਼ ਵਿੱਚ ਬਦਲਵਾਈ ਦੀ ਸੰਭਾਵਨਾ ਬਣੀ ਹੋਈ ਹੈ, ਵੱਧ ਤੋਂ ਵੱਧ ਤਾਪਮਾਨ 31 ਡਿਗਰੀ, ਅਤੇ ਡਾਰਵਿਨ 'ਚ ਧੁੱਪ ਚੜ੍ਹੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 35 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ।